ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਗੁਰਬਾਣੀ ਅਨੁਭਵ, ਲੇਖ ਨੰਬਰ ਪਹਿਲਾ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ, ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ, ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਦੁਆਰਾ ਆਦਿ। ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਹੁੰਦਾ ਹੈ। ਮਾਇਕੀ ਮੰਡਲ ਅੰਦਰ ਜੋ ਖਿਆਲ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਉਹ ਤ੍ਰੈਗੁਣੀ ਮਾਇਕੀ ਰੰਗਤ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਰ ਹੁੰਦੀਆਂ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਂ ਸੀਮਤ ਹੁੰਦੇ ਹਨ। ਜਦੋਂ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ ਅਮਿਤ ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਕ ਪ੍ਰਕਾਸ਼ ਵਿੱਚੋਂ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸੇ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼, ਗੁਰ ਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰੀਏ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਤੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਯ ਬੋਲਾ, ਅਕਤ ਕਥਾ, ਸਤਿਗੁਰ ਬਾਣ ਆਦਿ ਕਿਹਾ ਜਾਂਦਾ ਹੈ। ਜਦ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ ਤਾਂ ਉਸ ਉੱਤੇ ਸਾਡੇ ਅੰਤਿਸ਼ਕਰਨ ਅਥਵਾ ਸ਼ਖਸੀਅਤ ਦੀ ਰੰਗਤ ਚੜੀ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਤ ਹੁੰਦੀ ਹੈ ਜੋ ਤ੍ਰੈਗੁਣੀ ਮਾਇਕੀ ਮੰਡਲ 'ਤੇ ਵੀ ਹਾਵੀ ਹੋ ਜਾਂਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਕ ਮੰਡਲ ਤਾਈਂ ਪਹੁੰਚ ਜਾਂ ਦਖਲ ਨਹੀਂ ਹੈ। ਹਾਂਜੀ, ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਕ ਮੰਡਲ ਤਾਈਂ ਪਹੁੰਚ ਜਾਂ ਦਖਲ ਨਹੀਂ ਹੈ। ਆਤਮਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਕ ਸ਼ਕਤੀ ਕੰਮ ਕਰਦੀ ਹੈ। ਇਸ ਲਈ ਜਦੋਂ ਜੀਵ ਇਲਾਹੀ ਹੁਕਮ ਦੇ ਪਾਣੇ ਵਿੱਚ ਇੱਕ ਸੁਰ ਹੋ ਜਾਂਦਾ ਹੈ, ਇਨਟਿਊਨ ਹੋ ਜਾਂਦਾ ਹੈ, ਉਸ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਇਸ਼ਾਰਿਆਂ, ਬੋਲੀ, ਲਿਖਤ ਵਿੱਚ ਆਤਮਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਹਰ ਇੱਕ ਕਿਰਨ ਅੰਦਰ ਸੂਰਜ ਦੇ ਸਾਰੇ ਗੁਣ, ਗਰਮੀ, ਰੋਸ਼ਨੀ, ਜੀਵਨ, ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ, ਉਸੇ ਤਰ੍ਹਾਂ ਆਤਮਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮਕ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਕ ਸ਼ਕਤੀ ਅਤੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਕ ਵਲਵਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਕ ਸ਼ਕਤੀ, ਪ੍ਰੇਮ, ਸਵੈਪਨਾ, ਪਿਰਮ ਰਸ, ਪਿਰਮ ਰੰਗ, ਬਿਸਮਾਦੀ, ਅਹਿਲਾਦ, ਗੁਪਤ ਆਤਮਕ ਭੇਦ, ਸੱਚ, ਠੰਡ ਅਤੇ ਸ਼ਾਂਤੀ ਆਦਿ ਰਵਰੇ ਭਰਪੂਰ ਹੁੰਦੇ ਹਨ, ਜੋ ਸਾਡੀ ਅਲਪਮਾਇਕੀ ਬੁੱਧੀ ਦੀ ਪਕੜ ਅਥਵਾ ਸਮਝ ਬੂਝ ਤੋਂ ਪਰੇ ਹਨ। ਪਰ ਗੁਰਬਾਣੀ ਨੂੰ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਸ ਨੂੰ ਇਸਦੇ ਆਖਰੀ ਅਰਥਾਂ ਤੱਕ ਹੀ ਸੀਮਤ ਰੱਖਣਾ ਇੱਕ ਭੁੱਲ ਹੈ। ਹਾਂਜੀ, ਗੁਰਬਾਣੀ ਨੂੰ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਸ ਨੂੰ ਇਸਦੇ ਆਖਰੀ ਅਰਥਾਂ ਤੱਕ ਹੀ ਸੀਮਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ ਨਿਜ ਘਰ, ਅਬਚਲ ਨਗਰ, ਅਨੁਭਵ ਨਗਰ, ਆਪਣੜਾ ਘਰ, ਸੁਖ ਮਹਿਲ ਹਰ ਕਾ ਧਾਮ, ਸੱਚ ਕਰ ਬੈਕੁੰਠ ਨਗਰ, ਸਹਿਜ ਕਰ ਤੇ ਤੁਰਦੀ ਸ਼ੈ ਹੈ। ਗੁਰਬਾਣੀ ਇਸ ਸਤਿਗੁਰਾਂ ਦੀ ਬਾਣੀ, ਉੱਚੀ ਸੁੱਚੀ ਅਨਹਦ ਨਾਮ, ਸ਼ਬਦ ਸਤ ਸਰੂਪ, ਜੁਗੋ ਜੁਗ ਅਟਲ ਅਬਨਾਸੀ, ਅੰਮ੍ਰਿਤ ਨਿਰਮਲ ਵਾਓ ਵਾਓ, ਅਮਲੀਕ ਲਾਲ ਰਤਨ ਭਗਤ ਭੰਡਾਰ, ਗੁਪਤੀ ਅਚਰਜ ਅਦ੍ਰਿਸ਼ ਤੱਤ ਬਾਣੀ ਹੈ। ਤੇ ਤੁਰੋਂ ਆਤਮਕ ਮੰਡਲਾਂ ਵਿੱਚੋਂ, ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚੋਂ ਉਤਰੀ ਸੀ, ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਆਪਣੇ ਪਾਵਨ ਮੁਖਾਰਬਿੰਦ ਤਾਈਂ ਉਚਾਰਨ ਅਥਵਾ ਪ੍ਰਗਟ ਕੀਤਾ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਜੋ ਬੋਲੀਹੀਨ ਹੈ, ਅਬੋਲ ਹੈ, ਅੱਖਰਹੀਨ ਹੈ, ਚੁਪ੍ਰੀਤ ਹੈ, ਪ੍ਰੇਮ ਸਵੈਪਨਾ ਹੈ, ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ, ਹੁਕਮ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਸ਼ਬਦ ਸਰੂਪ ਹੈ, ਨਾਮ ਸਰੂਪ ਹੈ, ਅਨਹਦ ਤੁਨੀ ਹੈ ਗੁਰਬਾਣੀ। ਇਸੇ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਤੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ, ਅਥਵਾ ਸਰਬੱਗ ਰਵ ਰਹੀ ਭਰਪੂਰ ਹੈ। ਤਦੇ ਇਸ ਬਾਣੀ ਨੂੰ ਜਗ ਚਾਨਣ ਕਿਹਾ ਗਿਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਤੁਰ ਕੀ ਬਾਣੀ ਸਾਡੀ ਆਪਣੀ ਠੁੱਲੀ ਸਿੱਧੀ ਸਾਦੀ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜਗ ਨੂੰ ਚਾਨਣ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨਹਦ ਬਾਣੀ ਦੇਸ਼, ਕਾਲ, ਮਜ਼ਹਬ ਜਾਂ ਧਰਮ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦਾ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈ ਮਤਾਂ ਦੇਸ਼ਾਂ ਦੇ ਵੱਖਰੋ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ, ਸੰਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ। ਇਸ ਬਾਣੀ ਦਾ ਸਰਬੱਗ ਅਤੇ ਅਨੰਤ ਦਾ ਹੋਣ ਦਾ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਕਈ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ, ਸੰਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਆਤਮਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ, ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਤ ਨਹੀਂ ਕੀਤੀ ਜਾ ਸਕਦੀ। ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿੰਨੇ ਲਿਖੇ ਤਿਸ ਸਿਰ ਨਾਏ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰ ਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਵੀ ਹੈ। हाँ जी, ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਵੀ ਹੈ, ਜਿਸ ਦੇ ਅਨੁਭਵੀ ਆਤਮਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਮਾਇਆ ਕਮਾਉਣ, ਪਖੰਡ ਦਾ ਓਲਾ, ਰਾਗ ਦੇ ਪ੍ਰਗਟਾਵੇ, ਵਾਦ ਵਿਵਾਦ, ਖੁਸ਼ ਗਿਆਨ, ਵਿਆਖਿਆ ਕਰਨ, ਲੇਖ ਲਿਖਣ, ਕਿਤਾਬਾਂ ਛਪਾਉਣ, ਪੱਲੇ ਪਲੇਰੇ ਬਣਨ ਲਈ ਵਰਤਿਆ ਜਾਂਦਾ ਹੈ। ਦੋ ਜੀਵਾਂ ਦੇ ਖਿਆਲਾਂ ਅਥਵਾ ਭਾਵਨਾਵਾਂ ਜੇ ਇੱਕੋ ਸਤਾ ਰੰਗ ਤੀਖਣਤਾ ਸ਼ਕਤੀ ਦੇ ਹੋਣ, ਤਦ ਹੀ ਉਹਨਾਂ ਦਾ ਆਪਸ ਵਿੱਚ ਇੱਕ ਸੁਰਤਾ, ਅਸਰ, ਪ੍ਰਭਾਵ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਅਤੇ ਸਮਾਈ ਹੋ ਸਕਦੀ ਹੈ। ਗੁਰਬਾਣੀ ਆਤਮਕ ਮੰਡਲ ਦੀ ਵਸਤੂ ਹੈ, ਜੋ ਅਤ ਸੂਖਮ ਇਲਾਹੀ ਸਤਾ ਆਤਮਕ ਪ੍ਰੇਮ ਸਵੈਪਨਾ ਆਤਮਕ ਤੀਖਣਤਾ ਦਾਮਨਕ ਸ਼ਕਤੀ ਦਾ ਪ੍ਰਤੀਕ ਹੈ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਅਤੇ ਵਰਤ ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਮਾਇਕੀ ਮੰਡਲ ਦੇ ਅਸਰ ਹੇਠ ਅਤ ਨੀਵੇਂ ਦਰਜ਼ੇ ਅਥਵਾ ਸਤਾ ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਅਤ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੈ। ਇਸ ਲਈ ਗੁਰਬਾਣੀ ਅਤੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਦੀ ਸਤਾ, ਵੇਵ ਲੈਂਥ, ਰੰਗਤ, ਕਲਰ, ਤੀਖਣਤਾ, ਇੰਟੈਂਸਿਟੀ ਅਤੇ ਸ਼ਕਤੀ ਵਿਚਕਾਰ ਅਤਿਅੰਤ ਪਾੜਾ ਫਰਕ, ਅੰਤਰ ਵਿਥ ਅਥਵਾ ਦੂਰੀ ਹੈ। ਗੁਰਬਾਣੀ ਅਤੇ ਸਾਡੇ ਖਿਆਲਾਂ ਵਿਚਕਾਰ ਵਿਥ ਅਥਵਾ ਦੂਰੀ ਹੈ, ਪਾੜਾ ਫਰਕ, ਫਾਸਲਾ, ਅੰਤਰ ਵਿਥ ਅਥਵਾ ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਕ ਸਤਾ ਤਾਈਂ ਪਹੁੰਚ ਨਹੀਂ ਹੋ ਸਕਦੀ। ਇਸੇ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਇੱਕ ਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਸਮਾਈ ਨਹੀਂ ਆਉਂਦੀ। ਇਹੋ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵਕ ਅਰਥ, ਅੰਤਰੀ ਭਾਵ, ਭਾਵਕ ਵਲਵਲੇ, ਆਤਮਕ ਉਡਾਰੀਆਂ, ਅਨੁਭਵੀ ਪ੍ਰਕਾਸ਼, ਗੁੱਜੇ ਆਤਮਕ ਭੇਦ, ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਸਕੇ। ਪਾਠ ਪੜ੍ਹੇ ਨਾ ਬੂਝਈ ਪੇਖੀ ਪਰਮ ਪੁਲਾਏ, ਮਨਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ, ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ, ਤਤ ਨਾ ਚੀਨੇ ਬੰਨੇ ਪੰਡ ਪਰਾਲਾ। ਇਲਾਹੀ ਗੁਰਬਾਣੀ ਲਈ ਸਾਡਾ ਆਦਰ ਪਾਓ ਅਥਵਾ ਕਦਰ ਕੀਮਤ, ਹਾਂਜੀ, ਇਲਾਹੀ ਗੁਰਬਾਣੀ ਲਈ ਸਾਡਾ ਆਦਰ ਪਾਓ ਅਥਵਾ ਕਦਰ ਕੀਮਤ ਸਿਰਫ ਸੋਹਣੇ ਰੁਮਾਲਿਆਂ, ਸੋਹਣੀ ਮੰਜੀ ਸਾਹਿਬ, ਸੋਹਣੀ ਪਾਲਕੀ, ਸੋਹਣੇ ਮੰਦਰ, ਧੂਪ ਦੀਪ, ਸਜਾਵਟ ਆਦਿ ਤਾਈਂ ਸੀਮਤ ਹੈ। ਪਰ ਇਹ ਤੁਰਕੀ ਬਾਣੀ ਅਮੋਲ ਹੈ, ਹਾਂਜੀ, ਇਹ ਤੁਰਕੀ ਬਾਣੀ ਅਮੋਲ ਹੈ, ਅਪਾਰ ਹੈ, ਅਨਹਦ ਹੈ, ਆਤਮਕ ਪ੍ਰਕਾਸ਼ ਹੈ, ਅੰਮ੍ਰਿਤ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸਦੀ ਕਦਰ ਕੀਮਤ ਆਤਮਕ ਅਨੁਭਵੀ ਦਰਜ਼ੇ 'ਤੇ ਵੀ ਹੋਣੀ ਚਾਹੀਦੀ ਹੈ। ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਗੁਰਬਾਣੀ ਨੂੰ ਬੁੱਝਣ, ਗੁਰਬਾਣੀ ਨੂੰ ਸੀਜਣ ਅਤੇ ਗੁਰਬਾਣੀ ਨੂੰ ਮਾਨਣ ਨਾਲ ਹੀ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਦਰਸਾਇਆ ਹੈ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਤਰੀ ਕਾਨਾ, ਰਹੇ ਬਿਹੰਗਮ ਕਤੇ ਨ ਜਾਈ, ਅਗੈ ਗਹਿ ਗਹਿ ਗਗਨ ਰਹਾਈ। ਇਸ ਤੋਂ ਸਪਸ਼ਟ ਹੈ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾ ਪੂਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ ਜੁਗਤੀਆਂ ਅਤੇ ਫਿਲਾਸਫੀਆਂ ਆਦਿ ਕਾਫੀ ਨਹੀਂ, ਬਲਕਿ ਇਸ ਤੁਰਕੀ ਬਾਣੀ ਦੇ ਗੁੱਝੇ ਸਾਰ ਤੱਤ ਗਿਆਨ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ, ਮਾਨਣ ਲਈ ਆਤਮਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚੀ ਸੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖੀ ਅਨੁਭਵ ਦੁਆਰਾ ਜਾਣ ਪਛਾਣ ਬੁੱਝ ਤੇ ਵਿਚਾਰ ਸਕਦੇ ਹਨ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿੰਨੇ ਵਿਰਲੇ ਜਾਣੀ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿੰਨੇ ਚੱਖ ਡਿੱਠੀ। ਸੂਰਜ ਦੀ ਤਰ੍ਹਾਂ ਇਲਾਹੀ ਮੰਡਲ ਵਿੱਚੋਂ ਵੀ ਇਲਾਹੀ ਰੌਂ ਅਥਵਾ ਸ਼ਬਦ ਨਾਮ ਬਾਣੀ ਤੁਨੀ ਨਾਦ ਰੁਨ ਚੁਨ ਆਤਮਕ ਪ੍ਰਕਾਸ਼ ਆਦਿ ਸਦੀਵੀ ਰਵਰੇ ਭਰਪੂਰ ਹਨ। ਇਸ ਇਲਾਹੀ ਰੌਂ ਅਥਵਾ ਸ਼ਬਦ ਦੀ ਤੁਨੀ ਨੂੰ ਹੀ ਤੁਰਕੀ ਬਾਣੀ ਕਿਹਾ ਗਿਆ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਨਾਨਕ ਸਾਹਿਬ ਨੂੰ ਜਦੋਂ ਇਲਾਹੀ ਰੌਂ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋਂ, ਹਰ ਕਰਤਾ ਆਪ ਮੂੰਹੋਂ ਕਢਾਏ। ਤਾਂ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ। ਇਲਾਹੀ ਮੰਡਲ ਦਾ ਪ੍ਰਕਾਸ਼ ਅੰਮ੍ਰਿਤ ਅਤੇ ਅਨਹਦ ਹੈ, ਇਸ ਲਈ ਬਾਣੀ ਵੀ ਅਨਹਦ ਹੈ। ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ। ਇਹ ਇਲਾਹੀ ਪ੍ਰਕਾਸ਼ ਨਾ ਬਦਲਦਾ ਹੈ ਤੇ ਨਾ ਨਾਸ਼ ਹੋਣ ਵਾਲਾ ਹੈ, ਇਸ ਲਈ ਬਾਣੀ ਵੀ ਅਬਨਾਸੀ ਅਤੇ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਵਾਉ ਵਾਉ ਬਾਣੀ ਸੱਚ ਹੈ, ਗੁਰਮੁਖ ਲੱਦੀ ਪਾਲ, ਇਹ ਬ੍ਰਹਮ ਵਿੱਚੋਂ ਉਪਜੀ ਹੈ, ਇਸ ਲਈ ਇਹ ਬ੍ਰਹਮ ਬਾਣੀ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ, ਇਹ ਮਾਇਆ ਦੀ ਮੈਲ ਰਹਿਤ ਨਿਰਮਲ ਪ੍ਰਕਾਸ਼ ਹੈ। ਹਾਂਜੀ, ਇਹ ਮਾਇਆ ਦੀ ਮੈਲ ਰਹਿਤ ਨਿਰਮਲ ਪ੍ਰਕਾਸ਼ ਹੈ, ਇਸ ਲਈ ਇਹ ਬਾਣੀ ਵੀ ਨਿਰਮਲ ਬਾਣੀ ਹੈ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਬਾਣੀ ਸ਼ਬਦ ਵਖਾਣਾ। ਇਹ ਇਲਾਹੀ ਪ੍ਰਕਾਸ਼ ਜੁਗਾਂ ਜੁਗਾਂਤਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ, ਇਸ ਲਈ ਬਾਣੀ ਵੀ ਜੁਗੋ ਜੁਗ ਬਾਣੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾ ਮਿੱਠਾ ਮਨੈ ਪਿਆਰਾ, ਚੌ ਜੁਗ ਮੈਂ ਅੰਮ੍ਰਿਤ ਸਾਚੀ ਹੈ ਬਾਣੀ, ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ। ਇਹ ਤ੍ਰੈ ਗੁਣਾਂ ਤੋਂ ਪਰੇ ਅਗੋਚਰ ਅਤੇ ਇਲਾਹੀ ਮੰਡਲ ਦਾ ਤੱਤ ਹੈ, ਇਸ ਲਈ ਇਹ ਗੁਪਤੀ ਬਾਣੀ ਹੈ, ਇਹ ਗੁਪਤੀ ਬਾਣੀ ਹੈ। ਅਦਿਸ਼ਟ ਅਗੋਚਰ ਗੁਰਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਇਹ ਇਲਾਹੀ ਪ੍ਰਕਾਸ਼ ਮੰਡਲ ਵਿਸਮਾਦੀ ਹੈ, ਇਸ ਲਈ ਬਾਣੀ ਵੀ ਵਿਸਮਾਦੀ ਅਤੇ ਵਾਉ ਵਾਉ ਹੈ। ਵਾਉ ਵਾਉ ਪੂਰੇ ਗੁਰ ਕੀ ਬਾਣੀ, ਵਾਉ ਵਾਉ ਬਾਣੀ ਸਤ ਹੈ, ਗੁਰਮੁਖ ਬੂਝੈ ਕੋਏ। ਬਾਣੀ ਵਿੱਚ ਮਾਇਆ ਦੇ ਤ੍ਰੈਗੁਣਾਂ ਦੇ ਹਨੇਰੇ ਅਤੇ ਭਰਮ ਨੂੰ ਦੂਰ ਕਰਨ ਦੀ ਸਮਰੱਥਾ ਹੈ, ਇਸ ਲਈ ਇਹ ਬਾਣੀ ਗੁਰੂ ਰੂਪ ਹੈ। ਗੁਰ ਕੇ ਬਚਨ ਕਟੈ ਪ੍ਰਮ ਭੇਦ, ਗੁਰ ਕੇ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ, ਜੀਵਨ ਰੋਂ ਨਿਖੇੜੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚੋਂ ਬਾਣੀ ਸ਼ਬਦ ਨਾਮ ਅੰਮ੍ਰਿਤ ਹੁਕਮ ਹਰ ਰਸ ਸ਼ਕਤੀ ਰਾਗ ਨਾਦ ਤੁਣੀ ਪ੍ਰੇਮ ਆਦਿ ਇਸ ਤਰ੍ਹਾਂ ਤਾਣੇ ਪੇਟੇ ਓਤ ਪੋਦ ਮਿਲੇ ਜੁਲੇ ਅਤੇ ਸਮਾਏ ਹੋਏ ਹਨ ਕਿ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪਿਰਮ ਖੇਲ ਗੁਰ ਪ੍ਰਸਾਦ ਦੀ ਦਾਤ ਹੈ। ਹਾਂਜੀ, ਇਹ ਇਲਾਹੀ ਪਿਰਮ ਖੇਲ ਗੁਰਪ੍ਰਸਾਦ ਦੀ ਦਾਤ ਹੈ, ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ। ਸਫਲ ਸੋ ਬਾਣੀ ਜਿਤ ਨਾਮ ਬਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਣੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਏ ਹਿਰਦੇ ਸਮਾਣੀ। ਇਸੇ ਲਈ ਪ੍ਰਕਾਸ਼ਮਈ ਮੰਡਲ ਨੂੰ ਗੁਰਬਾਣੀ ਵਿੱਚ ਸੱਚ ਖੰਡ ਸਹਿਜ ਕਰ, ਬੈਕੁੰਠ ਨਗਰ ਬੇਗਮਪੁਰਾ ਸੰਤ ਮੰਡਲ ਸੱਚ ਕਰ, ਅਨਪਉ ਨਗਰ ਅਬਚਲ ਨਗਰ ਹਰ ਕਾ ਧਾਮ, ਹਰ ਦਰ ਤੇ ਆਪਣੜਾ ਕਰ ਕਿਹਾ ਗਿਆ ਹੈ। ਜਿੱਥੇ ਸਦੀਵੀ ਸਤਸੰਗ ਹਰ ਗੁਣ ਗਾਇਨ ਨਿਰਬਾਣ ਕੀਰਤਨ ਅਤੁੱਟ ਸਿਮਰਨ ਹੁੰਦਾ ਰਹਿੰਦਾ ਹੈ। ਦੁਨਿਆਵੀ ਮਾਇਕੀ ਲੋਕਾਂ ਦੀ ਇੱਥੇ ਪਹੁੰਚ ਨਹੀਂ, ਅਸੀਂ ਸਿਰਫ ਅਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰਦੇ ਹਾਂ, ਜੋ ਨਿਰਸੰਦੇਹ ਅਧੂਰੀ ਮਿੱਥਿਆ ਅਥਵਾ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਸੁਣ ਸੁਣ ਆਖੇ ਕੀਤੀ ਬਾਣੀ, ਸੁਣ ਕਹੀਏ ਕੋ ਅੰਤ ਨਾ ਜਾਣੀ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ। ਹਾਂਜੀ, ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਟ ਕੇ ਉਹਨਾਂ ਪੰਜ ਪੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗਤ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਅਜੀਓ। ਹੁਣ ਗੁਰੂ ਜੀ ਦਾ ਪੰਜ ਪੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਹਾਂਜੀ, ਹੁਣ ਗੁਰੂ ਜੀ ਦਾ ਪੰਜ ਪੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਕ ਪ੍ਰਕਾਸ਼, ਗਿਆਨ, ਹੁਕਮ, ਦੀਖਿਆ, ਉਪਦੇਸ਼, ਵਿਚਾਰ, ਆਦੇਸ਼, ਬਚਨ ਅਤੇ ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ ਸੁੱਚੀ ਅਤੇ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਨਿਰਤਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਤ ਜੈਸੇ ਬਾਲੇ। ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ। ਗੁਰਬਾਣੀ ਦੀ ਛੋਹ ਤਦੇ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਨਹੀਂ ਤਾਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਹਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਾਂ ਉੱਕਾ ਹੀ ਅਸਰ ਨਹੀਂ ਪੈਂਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਿਖਿਆਨ, ਧਰਮ ਪ੍ਰਚਾਰ, ਗੁਰਮਤ ਰਸਾਲਿਆਂ, ਪਾਠ ਪੂਜਾ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਕ ਆਸ਼ੇ ਤੋਂ ਦੁਰੇੜੇ ਅਤੇ ਬੇਮੁੱਖ ਹੋ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ। ਗੱਲ ਨਿਰੋਲ ਧਿਆਨ ਦੀ ਹੈ, ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੋਂਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਇਹ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਮਨੁਆ ਦੈ ਦਿਸਤਾਵ ਦਾ ਉਹ ਕੈਸੇ ਹਰ ਗੁਣ ਗਾਵੈ। ਗੁਰਬਾਣੀ ਨੂੰ ਪੜ੍ਹਨ, ਗੁਰਬਾਣੀ ਨੂੰ ਸੁਣਨ, ਕੀਰਤਨ ਕਰਨ, ਮੰਨਣ ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗੁਰਬਾਣੀ ਨੂੰ ਪੜ੍ਹਨ, ਗੁਰਬਾਣੀ ਨੂੰ ਸੁਣਨ, ਕੀਰਤਨ ਕਰਨ, ਮੰਨਣ ਅਤੇ ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗਾਵੀਏ, ਸੁਣੀਏ, ਮਨ ਰੱਖੀਏ, ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰਬਾਣੀ ਦੀ ਪਾਰਸ ਕਲਾ ਨੂੰ ਛੋਣ ਅਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਗੁਰਬਾਣੀ ਦੀ ਪਾਰਸ ਕਲਾ ਨੂੰ ਛੋਣ ਅਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ਮਾਨਸਿਕ ਅਤੇ ਆਤਮਕ ਜੀਵਨ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ, ਰੇ ਰਹਾਓ ਦਰਸਨ ਪਰਸਨ ਸਰਸਨ ਹਰਸਨ ਰੰਗ ਰਤੀ ਕਰਤਾਰੀ ਰੇ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਸਾਡਾ ਧਿਆਨ ਪਹਿਲੋ ਪਹਿਲ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ। ਸਾਡਾ ਧਿਆਨ ਪਹਿਲਾ ਪਹਿਲ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਕਿਉਂਕਿ ਇਸ ਤੁਰਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਉ ਜਾਣਿਆ ਹੈ, ਉਸਦੇ ਜੀਵਨ ਵਿੱਚ ਸਾਰੇ ਇਲਾਹੀ ਗੁਣ, ਰੰਗ, ਰਸ, ਪ੍ਰੇਮ, ਉਮਾ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਤੀਰਜ, ਨਿਰਮਲਤਾ, ਸ਼ਰਧਾ ਭਾਵਨੀ, ਨਿਮਰਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪਰਉਪਕਾਰ ਅਤੇ ਸ਼ਾਂਤੀ ਆਦਿ ਸਹਿਜੇ ਹੀ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਰਵ ਰਿਹਾ ਭਰਪੂਰ ਹੋ ਜਾਂਦਾ ਹੈ, ਅਥਵਾ ਅੰਤਰ ਰਵੈ ਹਰਨਾਮਾ ਹੋ ਕੇ ਉਹਨਾਂ ਦਾ ਆਪਾ ਇਲਾਹੀ ਰਸ ਸਵਾਦ ਪਿਆਰ ਵਿੱਚ ਡੁਲਡੁਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਪਰ ਉਪਕਾਰ ਉਮਾ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸਤਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਅਤੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚ ਗੁਬਾਰੇ ਵਾਂਗ ਉਤਾਹਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਆਤਮਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕੈ ਇਲਾਹੀ ਰਹਿਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦੋਂ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਚਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਤੁਰਕੀ ਬਾਣੀ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ, ਜਾਣ, ਬੂਝ ਸੀਧ ਸਕਦਾ ਹੈ। ਅਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਾਧ ਸੰਗਤ, ਸ਼ਬਦ ਕਮਾਈ, ਗੁਰਪ੍ਰਸਾਦ ਲਾਜ਼ਮੀ ਹੈ। ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਤਸੰਗਤ, ਸ਼ਬਦ ਕਮਾਈ, ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰਨਾਮਾ ਦੀ ਆਤਮਕ ਕਲਾ ਸਾਡੇ ਮਨ 'ਤੇ ਵਰਤ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਮ੍ਰਿਤ ਰੂਪ, ਨਾਮ ਰੂਪ, ਸ਼ਬਦ ਰੂਪ, ਹਾਂਜੀ ਗੁਰੂ ਰੂਪ, ਤਤ ਗਿਆਨ ਰੂਪ, ਪ੍ਰਕਾਸ਼ਮਈ, ਰਸਮਈ, ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮਕ ਮੰਡਲ ਦੇ ਤਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ। ਜਿੱਥੋਂ ਇਹ ਤੁਰਕੀ ਬਾਣੀ ਆਈ ਹੈ, ਗੁਰਬਾਣੀ ਵਿਚਾਰ, ਗੁਰਬਾਣੀ ਅਨੁਭਵ, ਲੇਖ ਨੰਬਰ 1, ਗੁਰੂ ਰੂਪ ਸਾਧ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।